ਵਾਰ 21 ਦੀ ਪੌੜੀ 18 ਵਿੱਚ ਹੁਣ ਸਾਰੇ ਦੇ ਸਾਰੇ ਜਗਤ ਦੀ ਸਾਜਣਾ ਦਾ ਜ਼ਿਕਰ ਕਰਕੇ ਦੱਸਦੇ ਕਿ ਦੁਨੀਆਂ ਨੂੰ ਸਾਜ ਕੇ ਉਹਦੇ ਤੋਂ ਨਿਰਲੇਪ ਵੀ ਹੈ, ਨਿਰਗੁਣ ਸਰੂਪ ਦੇ ਵਿੱਚ ਫਰਮਾਨ ਕੀਤਾ, ਕੁਦਰਤ ਇੱਕ ਕਵਾਉ ਥਾਪਿਓ ਥਾਪਦਾ ਸਿੱਧੂ ਲੱਖ ਦਰਿਆਓ ਨਾ ਓੜਕ ਜਾਪਦਾ, ਲੱਖ ਬ੍ਰਹਿਮੰਡ ਸਮਾਓ ਨਾ ਲਹਿਰ ਵਿਆਪਦਾ, ਕਰ ਕਰ ਵੇਖੈ ਚਾਓ ਲੱਖ ਪ੍ਰਤਾਪ ਦਾ, ਕੌਣ ਕਰੇ ਅਰਥਾਉ ਵਰਨਾ ਸਰਾਪ ਦਾ, ਲਹਿ ਨ ਪਛੋਤਾਉ ਪੁੰਨ ਨਾ ਪਾਪ ਦਾ, ਲਹਿ ਨ ਪਛੋਤਾਉ ਪੁੰਨ ਨਾ ਪਾਪ ਦਾ। ਫਰਮਾਨ ਕਰਦੇ ਨੇ ਕੁਦਰਤ ਇੱਕ ਕਵਾਓ ਥਾਪ ਉਥਾਪ ਦਾ, ਸ੍ਰਿਸ਼ਟੀ ਨੂੰ ਸਾਰੀ ਕੁਦਰਤ ਨੂੰ ਇੱਕ ਵਾਕ ਨਾਲ ਥਾਪ ਕੇ ਫਿਰ ਉਥਾਪ ਵੀ ਕਰ ਦਿੰਦਾ ਹੈ। ਉਥਾਪ ਦਾ ਅਰਥ ਹੁੰਦਾ ਹੈ ਸਾਧ ਸੰਗਤ ਨਾਸ਼ ਕਰਨਾ, ਖਿਨ ਮਹਿ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ। ਖਿਨ ਭਰ ਦੇ ਸਮੇਂ ਅੰਦਰ ਸ੍ਰਿਸ਼ਟੀ ਸਾਜ ਵੀ ਦਿੰਦਾ ਹੈ ਤੇ ਗਰਕ ਵੀ ਕਰ ਦਿੰਦਾ ਹੈ, ਨਾਸ਼ ਵੀ ਕਰ ਦਿੰਦਾ ਹੈ। ਏਡੀ ਤਾਕਤ ਦਾ ਮਾਲਕ ਉਹ ਆਪ ਹੈ ਅਕਾਲ ਪੁਰਖ ਪਰਮੇਸ਼ਰ। ਤਿੱਦੂ ਲੱਖ ਦਰਿਆਓ ਨਾ ਓੜਕ ਜਾਪਦਾ, ਉਸੇ ਅਕਾਲ ਪੁਰਖ ਵਾਹਿਗੁਰੂ ਲੱਖਾਂ ਦਰਿਆਓ ਭਾਵੇ ਜ਼ਿੰਦਗੀ ਰੂਪੀ ਸਾਧ ਸੰਗਤ ਜਿਹੜੇ ਦਰਿਆ ਨੇ, ਕਹਿੰਦੇ ਉਸ ਅਕਾਲ ਪੁਰਖ ਤੋਂ ਲੱਖਾਂ ਹੀ ਦਰਿਆਓ, ਕੀ ਇਹ ਜੀਵ, ਕੀ ਇਹ ਮਰਦ, ਕੀ ਇਸਤਰੀਆਂ, ਕੀ 84 ਲੱਖ ਜੂਨਾਂ, ਕੀ ਆਮ ਇਨਸਾਨ, ਕੀ ਫਰਿਸ਼ਤੇ, ਕੀ ਦੇਵਤੇ, ਕੀ ਦੇਵੀਆਂ, ਇਹਨਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਕਿ ਉਹਨੇ ਆਪਣੇ ਇੱਕ ਬਚਨ ਤੋਂ ਕੀ ਕੁਛ ਪੈਦਾ ਕੀਤਾ ਹੋਇਆ। ਲੱਖ ਬ੍ਰਹਿਮੰਡ ਸਮਾਓ ਨਾ ਲਹਿਰ ਵਿਆਪਦਾ, ਉਸਦੇ ਇੱਕ ਇੱਕ ਰੋਮ ਵਿੱਚ ਇੰਜ ਸਮਝੋ ਵੀ ਲੱਖਾਂ ਹੀ ਬ੍ਰਹਿਮੰਡਾਂ ਦੀ ਸਮਾਈ ਆ, ਉਹਦੇ ਇੱਕ ਰੋਮ ਵਿੱਚ ਹੀ ਲੱਖਾਂ ਬ੍ਰਹਿਮੰਡ ਸਮਾਏ ਹੋਏ ਆ ਪਰਮਾਤਮਾ ਦੇ, ਪਰ ਉਸ ਨੂੰ ਆਪਣੇ ਆਪ ਨੂੰ ਇਸ ਸੰਸਾਰ ਦੀ ਮੋਹ ਮਮਤਾ ਦੀ ਕੋਈ ਵੀ ਲਹਿਰ ਨਹੀਂ ਵਿਆਪਦੀ। ਆਪ ਸਾਰਿਆਂ ਤੋਂ ਨਿਰਲੇਪ ਹੈ, ਆਪ ਸਾਰਿਆਂ ਤੋਂ ਨਿਰਗੁਣ ਸਰੂਪ ਵਿੱਚ ਸਾਰਿਆਂ ਤੋਂ ਵੱਖਰਾ ਹੈ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਭਾਵ ਇਹ ਵੀ ਨਿਰੰਕਾਰ ਪਰਮਾਤਮਾ ਦਾ ਅਕਾਲ ਪੁਰਖ ਪਰਮੇਸ਼ਰ ਦਾ ਨਿਰਗੁਣ ਸਰੂਪ ਹੈ। ਭਾਵ ਜਦੋਂ ਉਹਨੂੰ ਕੋਈ ਵੀ ਮੋਹ ਮਮਤਾ ਦੀ ਲਹਿਰ ਨਹੀਂ ਵਿਆਪਦੀ, ਭਾਵ ਇਹਨਾਂ ਵਿੱਚ ਗਲਤਾਨ ਨਹੀਂ ਹੁੰਦਾ। ਕਰ ਕਰ ਵੇਖੈ ਚਾਓ ਲੱਖ ਪ੍ਰਤਾਪ ਦਾ, ਉਹ ਆਪਣੀ ਰਚਨਾ ਨੂੰ ਰਚ ਕੇ ਚਾ ਦੇ ਨਾਲ ਥਾਪ ਥਾਪ ਕੇ ਪੈਦਾ ਕਰ ਕਰਕੇ ਫਿਰ ਵੇਖਦਾ ਹੈ। ਤੇ ਸਾਧ ਸੰਗਤ ਇਹ ਨਿਰੰਕਾਰ ਪਰਮਾਤਮਾ ਜਿਹੜਾ ਸਾਜਿਆ ਵੀ ਆਪ, ਘੜਿਆ ਵੀ ਆਪ, ਤੇ ਚਾ ਕਰ ਕਰਕੇ ਪੈਦਾ ਵੀ ਆਪ ਕੀਤਾ, ਤੇ ਨਾਲ ਤੱਕਣ ਵਾਲਾ ਵੀ ਆਪ, ਔਰ ਲੱਖਾਂ ਨੂੰ ਪ੍ਰਤਾਪਵਾਨ ਵੀ ਕਰ ਰਿਹਾ ਹੈ। ਜੇ ਦੁਨੀਆਂ ਵਿੱਚ ਕਿਸੇ ਦਾ ਪ੍ਰਤਾਪ ਹੈ, ਵਡਿਆਈ ਸਤਿਕਾਰ ਹੈ, ਪਰਮਾਤਮਾ ਦਾ ਪਰਮੇਸ਼ਰ ਦਾ ਹੀ ਦਿੱਤਾ ਹੋਇਆ ਹੈ। ਕੌਣ ਕਰੇ ਅਰਥਾਉ ਵਰਨਾ ਸਰਾਪ ਦਾ, ਕਹਿੰਦੇ ਕੌਣ ਉਸਦੇ ਅਰਥਾਉ ਅੰਤ ਨੂੰ ਦੱਸ ਸਕਦਾ ਹੈ, ਪਰਮਾਤਮਾ ਦੇ ਸਿਧਾਂਤ ਨੂੰ ਦੱਸ ਸਕਦਾ ਹੈ, ਭਾਵ ਉਸ ਨੂੰ ਨਾ ਵਰ ਤੇ ਨਾ ਉਹਨੂੰ ਸਰਾਪ ਹੈ। ਪਰਮਾਤਮਾ ਦੀ ਕੋਈ ਬੇਅੰਤ ਵਡਿਆਈ ਕਰੇ ਤੇ ਕੋਈ ਆਖੇ ਮੈਂ ਰੱਬ ਨੂੰ ਆਹ ਵਰ ਦੇ ਦਿੰਦਾ, ਕਹਿਣ ਲੱਗੇ ਐਸਾ ਨਹੀਂ ਹੋ ਸਕਦਾ। ਕੋਈ ਪਰਮਾਤਮਾ ਨਾਲ ਈਰਖਾ ਕਰੇ ਤੇ ਉਹ ਆਖੇ ਮੈਂ ਰੱਬ ਨੂੰ ਆਹ ਸਰਾਪ ਦੇ ਦਿੰਦਾ, ਉਹਦੇ ਤੇ ਵਰਾਂ ਸਰਾਪਾਂ ਦਾ ਕੋਈ ਅਸਰ ਨਹੀਂ ਹੈ, ਉਹਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ। ਉਹ ਪਰਮੇਸ਼ਰ ਦੀ ਕੀ ਕੁਦਰਤ, ਕੀ ਉਹਦੀ ਕਾਇਨਾਤ, ਤੇ ਸਾਧ ਸੰਗਤ ਕੈਸਾ ਉਹ ਆਪ ਹੈ, ਕੋਈ ਉਹਦਾ ਭੇਤ ਨਹੀਂ ਗਾ ਪਾ ਸਕਦਾ। ਲਹੇ ਨਾ ਪਛੋਤਾਓ ਪੁੰਨ ਨਾ ਪਾਪ ਦਾ, ਨਾ ਪੁੰਨ ਦਾ ਨਾ ਪਾਪ ਦਾ ਉਹਨੂੰ ਕੋਈ ਪਛੋਤਾਓ ਹੈ, ਕਿਉਂਕਿ ਉਹ ਪਾਪ ਪੁੰਨ ਕਰਦਾ ਹੀ ਨਹੀਂ ਹੈ ਨਿਰੰਕਾਰ ਪਰਮਾਤਮਾ। ਆਪਾਂ ਹੁਣ ਦਾਸ ਨੇ ਹੁਣ ਬੇਨਤੀ ਕੀਤੀ ਵੀ ਪਾਪ ਨਹੀਂ ਕਰਦਾ, ਇਹ ਤਾਂ ਕਈ ਵਾਰੀ ਆਪਾਂ ਮੰਨ ਲੈਂਦੇ ਵੀ ਉਹ ਪੁੰਨ ਵੀ ਨਹੀਂ ਕਰਦਾ, ਭਾਵ ਨਿਰੰਕਾਰ ਪਰਮੇਸ਼ਰ ਉੱਪਰ ਪੁੰਨ ਅਤੇ ਪਾਪ ਦਾ ਕੋਈ ਅਸਰ ਨਹੀਂ ਹੈ, ਚੰਗਿਆਈ ਬੁਰਿਆਈ ਦਾ ਕੋਈ ਅਸਰ ਨਹੀਂ ਹੈ। ਭਾਵ ਉਹਨੇ ਹੀ ਤੇ ਸਾਰਾ ਕੁਝ ਪੈਦਾ ਕੀਤਾ, ਪਰਮਾਤਮਾ ਨੇ ਤਾਂ ਸਾਰੇ ਦਾ ਸਾਰਾ ਕੁਝ ਘੜਿਆ, ਉਹਨੂੰ ਵਰ ਤੇ ਪੁੰਨ ਦੀ ਕੋਈ ਖੁਸ਼ੀ ਨਹੀਂ ਹੈ, ਸਰਾਪ ਅਤੇ ਪਾਪ ਦਾ ਪਛਤਾਵਾ ਨਹੀਂ ਹੈ। क्योंकि सृष्टि के कर्मां दा फल भुगतता नहीं है, वो त्रैगुण अतीत है। अतीत का मतलब वखरा। सतसंग फिर सुन लेना, सानू कोई वर मिले जां कोई आपां पुन्न दा काम करिए ते आपां बड़े खुश हैं, कोई सराप मिल जाए जां कोई पाप हो जाए ते आपां पछतावा करदे हैं। ते जिहड़ा परमात्मा वाहिगुरु उहनूं किसे ने कोई वर देना, रब कोलों किसे ने कोई पुन्न करवाउणा है, जां रब नूं परमात्मा नूं किसे ने कोई सराप देना, जां परमात्मा ने कोई संसार जगत च पाप करना, उहनूं कोई पछतावा भी नहीं ते ना उहनूं कोई वर ते पुन्न दी खुशी है, क्योंकि सारे दे सारे कर्मां दा भुगतान असीं लोकां ने करना है, जगियासुआं ने, संसारियां ने, उन्हें परमात्मा ने किसे दा कोई लेखा नहीं देना। होर ठेठ शब्दां च दास बेनती करदे, साडे कीते कर्मां दा लेखा ते रब ने मंगना वा, रब दे कीते दा लेखा किसे ने नहीं मंगना, क्योंकि रब तो वड्डा कोई होर रब नहीं है, परमेश्वर तो वड्डा कोई होर परमेश्वर नहीं, एक ओंकार वो इको ही है। इसलिए साध संगत उहदे ते वर दा, सराप दा, पुन्न दा, पाप दा कोई असर नहीं है। इसलिए पहली पौड़ी विच इह दस्सिया कि वह सारियां च व्यापक है, सारियां च वसदा है। क्यों? तू जाणोई सब सह दे लैसै, जिंद कवाओ कर आसन डिठो चाओ। भाव सारियां विच बैठा बड़े चा नाल जगत नूं तकदा है। इसलिए वह निरंकार परमेश्वर व्यापक है, पर जदों साध संगत उस निरंकार परमेश्वर की कुदरत वल तकदे हां, कायनात वल वेखदे हां, ते सारियां विच व्यापक हो के सारे संसार नूं भोग भी रहा, ते जदों रूप रंग चेन चक्कर तो न्यारा, उहदे ते माया दा पदार्थां दा कोई असर नहीं है, वह निर्गुण स्वरूप है। सुखमणी साहब की पावन बाणी च सतगुरु पातशाह जी ने बड़े सुंदर बचन सात संगत उचारण किए हैं। दाता जी कहते, सरगुण निर्गुण निरंकार, सुन समाधि आप, आपन किया नानका आपे ही फिर जा। उस निरंकार परमेश्वर दे ये निर्गुण ते सरगुण दो स्वरूप हैं। इसलिए पातशाह ने बचन वरते, निर्गुण आप सरगुण पियो ही, कलातार जिन सगली मोही। सारे दे सारे जगत संसार नूं उन्हें मोया होया है, सारे दे सारे जगत नूं उन्हें अपने वस विच कीता होया है। परमेश्वर अकाल पुरख वाहिगुरु ने इसलिए उहदे उत्ते इस संसार जगत विच रहिंदिआं होइआं वी, वसदिआं होइआं वी सरगुण स्वरूप विच उहदे ते संसार दी मोह माया ते पदार्थवाद दा कोई लेप नहीं है। संसार जगत विच वसदा होया वी ओह परमेश्वर निरंकार वाहिगुरु संसार दी मोह माया तों निरलेप है। अपना खेल उन्हें जगत दे विच रचाया होया, पातशाह बाणी च कहिंदे ने, आपन खेल आप कर देखै, खेल संकोचै तो नानक एक है। अपना खेल रचा के जगत नूं तक रिहा, अपनी खेड वरताई आप ही वेख रिहा। जदों सारे दे सारे जगत दा पसारा संकोच लैंदा, परलो लिया देंदा, खेल संकोचै तो नानक एक है। पहला भी एक ही सी जदों जगत नहीं सी रचिया, ते सारे दा सारा खेल जिहड़ा इहनूं संकोच लेगा, ते साध संगत फिर आप ही रह जाएगा, कल्ला ही रह जाएगा, एक ही, जदों चाहे साज दे, जदों चाहे गर्क कर दे। इह ते उस निरंकार परमेश्वर की अपनी मर्जी है। इसलिए सुखमणी साहब की पावन बाणी च भी दाता जी ने बचन आखे ने, जय अवगत भगत है आप, जय पसरै पासार संत प्रताप, दोहूं पाख का आपे हे तनी, उनकी शोभा उन्हू बनी, आपे कौतक करे आनंद चोज, आपे रस भोगण निरजोग, जिस भावे तिसे आपन नाए लावे। जेडे उन्हूं चंगे लगदे पाउंदे उन्हां नूं नाम विच जोड़ लैंदा, जिस भावे तिस खेल खिलावे। की उहदा वर्णन करिए, की उहदी महिमा तुहानूं दसीए। गुरु अर्जन देव पातशाह जी ने कहा, कहिंदे जिवें जिवें उह बुलाउंदा तुहानूं बोल बोल के दसी जाने, पर उह है बेअंत। जिस भावे तिसे आपन नाए लावे, जिस भावे तिस खेल खिलावे, बेशुमार अथाह अगनत अतोले, ज्यों बुलाव हो त्यों नानक दास बोले। ज्यों बुलाउंदा जिवें गीत गवाउंदा आपां गाई जाने, आप जपाए जपै सो नाओ, आप गावाए सो हर गुण गाओ। ओदा अंत कोई भी नहीं पाया जा सकता, केवल ओदे विच लीन ते अपेद होया जा सकता। वसदा सारे संसार च पर पुन पाप वर सराप दा दुनिया दी मोह माया ते पदार्थां दा ओदे उत्ते कोई असर नहीं। संसार विच रह के भी संसार तो निर्लेप है ओ वाहिगुरु। वार इकवीं दी पौड़ी उन्नवीं विच पावन पवित्र बचन उचारण करदिया होया फुरमान कर रहे ने कि वह कादर भी परमात्मा भी बेअंत, ओदी कुदरत भी कैसी है। कुदरत अगम अथाह अंत ना पाई है, कादर बेपरवा किन परचाई है। केवड है दरगाह आख सुनाई है, कोई न दसैरा कित बिद जाई है। केवड सिफत सलाह क्यों कर त्याई है, अब गत गत असगाह ना अलख लखाई है। अब गत गत असगाह ना अलख लखाई है। कहन लगे कुदरत अगम अथाह अंत ना पाई है। अकाल पुरख की साजी हुई कुदरत, भाव उस परमेशर निरंकार वाहिगुरु की जेड़ी रचना है, कहन लगे कैसी है। कुदरत अगम अथाह अंत ना पाई है। अकाल पुरख की रचना भी अगम ते अथाह है, एदा अंत नहीं पाया जांदा, नहीं पाया जा सकता। कादर बेपरवाह किन परचाई है, जे ओदी कुदरत जिहड़ी है ओदा अंत नहीं पै सकदा। ते कहण लगे जिन्ने कुदरत साजी है परमात्मा ने ओदा की अंत पा लवांगे आपां। कादर बेपरवाह किन परचाई है, कहण लगे ओ करता पुरख परमात्मा बेपरवाह है। साध संगत जे ओ बेपरवाह है ते कहण लगे किन परचाई है, उन्नू कौन परचा सकदा। फिर परचाउण दा मतलब ओ किवें पतीज सकदा वा, साडे ते किवें प्रसन्न हो सकदा, साडे ते किवें खुश हो सकदा, ओ किवें किसे दे वस विच आ सकदा, ओ जिहड़ा परमेश्वर अकाल पुरख वाहिगुरु है। भाव ओदी कुदरत भी बेअंत ते परमात्मा आप भी बेअंत। ते साध संगत भाई साहब भाई गुरदास जी कहण लगे फिर उस परमेश्वर नूं परचाउणा होवे, रब नूं खुश करना होवे ते किहड़ा तरीका है, किहड़ी जुगत वरतीए कि परमात्मा वस विच आ जावे, परमात्मा प्रसन्न हो जाए। एक बचन बाणी चों गुरु अर्जन देव साहब सच्चे पातशाह दे अमृत बोल ने साझा करिए, बड़ी स्पष्ट बात जे। कहण लगे ओदी कुदरत दा भी अंत नहीं, उस कादर दा भी कोई अंत नहीं, फिर किवें परचाइए, किवें खुश करिए उहनूं। आ बचन सुनने, ना तू आवें वस बहुत कणावणे। रब नूं कहिंदे ने परमेश्वर नूं अकाल पुरख वाहिगुरु, कहण लगे ना तू आवें वस बहुत कणावणे, ना तू आवें वस वेद पढ़ावणे, ना तू आवें वस तीर्थ नहाइए। ना तू तीर्थां ते नहातियां वस आउणा, ना तू वेद शास्त्र पढ़न वास्ते वस आउणा, ना तू करड़े करड़े तप जाप करिए घर बार छड़ के तां नहीं तू वस च आउंदा। ना तू आवें वस वेद पढ़ावणे, ना तू आवें वस तीर्थ नहाइए, ना तू आवें वस धरती ताइए, ना तू आवें वस कितै सियाणप चतराइयां सियाणपां नाल नहीं तू वस च आउंदा। ना तू आवें वस बहुता दान दे, बड़े बड़े दानी लोग ने ते करन वर्गे उन्हूं प्राप्त कर लैंदे रब नूं, बड़े बड़े दानी इस धरती ते होए सोना दान करन वाले। कहण लगे ना तू आवें वस बहुता दान दे, बड़े बड़े राजे महाराजे बादशाह धनवान लोग दान पुन करके रब नूं पा लैंदे, पर मुठ्ठी च बंद कर लैंदे उहदे रब नूं। भाई लालो ते भाई मरदाने वर्गियां दा ते फिर जिहड़ा हाल सी ओह संसार जगत च की होना सी, जे धन माया ने वस विच कीता हुंदा रब। फिर भाई लालो दे घर जाके साध संगत महीना महीना बाबा नानक चौंकड़ा ना मारदा, फिर भाई मरदाने वर्गियां नूं अपना भाई कह के ना बुलाउंदा। ਸਭ ਤੋਂ ਪਹਿਲਾਂ ਭਾਈ ਸ਼ਬਦ ਜਿਹੜਾ ਅੱਜ ਆਪਾਂ ਵਰਤਦੇ ਨਾ, ਭਾਈ ਵਿਧੀ ਚੰਦ ਜੀ, ਭਾਈ ਲਹਿਣਾ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਸਭ ਤੋਂ ਪਹਿਲਾਂ ਭਾਈ ਸ਼ਬਦ ਭਾਈ ਮਰਦਾਨਾ ਜੀ ਦੀ ਝੋਲੀ ਚ ਪਾਇਆ ਗੁਰੂ ਨਾਨਕ ਦੇਵ ਸਾਹਿਬ ਨੇ ਗੱਲ ਨਾਲ ਆ ਕੇ, ਆਖਿਆ ਜੀ ਤੂੰ ਮੇਰਾ ਭਾਈ ਹੈ, ਭਰਾ ਵਾ ਮੇਰਾ, ਮਰਦਾਨਿਆ ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ, ਜਿੱਥੇ ਮੇਰਾ ਟਿਕਾਣਾ ਉੱਥੇ ਤੇਰਾ ਟਿਕਾਣਾ। ਹੁਣ ਵਚਨ ਸੁਣਿਓ ਜੀ, ਨਾ ਤੂੰ ਆਵੈ ਵਸ ਬਹੁਤ ਕਢਾਵਣੇ, ਨਾ ਤੂੰ ਆਵੈ ਵਸ ਭੇਦ ਪੜਾਵਣੇ, ਨਾ ਤੂੰ ਆਵੈ ਵਸ ਤੀਰਥ ਨਾਈਐ, ਨਾ ਤੂੰ ਆਵੈ ਵਸ ਧਰਤੀ ਧਾਈਐ, ਨਾ ਤੂੰ ਆਵੈ ਵਸ ਕਿਤੇ ਸਿਆਣ ਪੈ, ਨਾ ਤੂੰ ਆਵੈ ਵਸ ਬਹੁਤਾ ਦਾਨ ਦੇ। ਦਾਨ ਪੁੰਨ ਆਦਿਕ ਮਾਇਆ ਵੰਡਣ ਨਾਲ, ਲੋਕਾਂ ਨੂੰ ਦਾਨ ਦੇਣ ਨਾਲ ਰੱਬ ਮਿਲਦਾ ਹੁੰਦਾ। ਅਮੀਰ ਲੋਕਾਂ ਨੇ, ਧਨਵਾਨ ਲੋਕਾਂ ਨੇ ਰੱਬ ਆਪਣੀ ਤਜੋਰੀ ਚ ਬੰਦ ਕੀਤਾ ਹੁੰਦਾ ਅੱਜ, ਤੇ ਤਤ ਕੀ ਦੱਸਿਆ ਹੁਣ, ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ, ਜਿਨ੍ਹਾਂ ਤੇਰੀ ਭਗਤੀ ਕੀਤੀ। ਦਾਸ ਨੇ ਪਿੱਛੇ ਬੇਨਤੀ ਕੀਤੀ ਪ੍ਰੇਮਾ ਭਗਤੀ, ਜਿਨ੍ਹਾਂ ਦੇ ਕੋਲ ਪ੍ਰੇਮਾ ਭਗਤੀ ਹੈ ਉਹਨਾਂ ਨੇ ਰੱਬ ਨੂੰ ਆਪਣੇ ਵਸ ਚ ਕਰ ਲਿਆ। ਹੁਣ ਭਾਈ ਗੁਰਦਾਸ ਜੀ ਕਹਿ ਰਹੇ, ਕਾਦਰ ਬੇਪਰਵਾਹ ਕਿਨ ਪਰਚਾਈਏ, ਉਹ ਕਰਤਾ ਪੁਰਖ ਬੇਪਰਵਾਹ ਆ, ਕੌਣ ਪਰਚਾ ਸਕਦਾ ਉਹਨੂੰ, ਕਿੱਦਾਂ ਕੋਈ ਖੁਸ਼ ਕਰ ਸਕਦਾ। ਕੇਵਡ ਹੈ ਦਰਗਾਹ ਆਖ ਸੁਣਾਈਏ, ਉਸ ਦੀ ਦਰਗਾਹ ਕਿੱਡੀ ਕੁ ਆ, ਕਿੱਡੀ ਕੁ ਵੱਡੀ ਕਚਹਿਰੀ ਲਾ ਕੇ ਬੈਠਦਾ ਉਹ ਪਰਮੇਸ਼ਰ, ਕਹਿੰਦੇ ਆਖ ਕੇ ਸੁਣਾਓ ਤਾਂ ਸਹੀ, ਦੱਸੋ ਤਾਂ ਸਹੀ ਵੀ ਰੱਬ ਦੀ ਕਚਹਿਰੀ ਕਿੱਡੀ ਕੁ ਵੱਡੀ ਹੈ, ਉਹਦੀ ਸਭਾ ਕਿੱਡੀ ਕੁ ਵੱਡੀ ਜਿੱਥੇ ਆਪਣਾ ਆਸਣ ਲਾ ਕੇ ਬੈਠਦਾ। ਕੋਈ ਨਾ ਦੱਸੇ ਰਾਹ ਕਿਤ ਬੇਦ ਜਾਈਏ, ਕੋਈ ਰਾਹ ਨਹੀਂ ਦੱਸ ਸਕਦਾ ਉੱਥੇ ਕਿੱਦਾਂ ਜਾਈਏ, ਜਿੱਥੇ ਆਪਣਾ ਆਸਣ ਲਾ ਕੇ ਬੈਠਾ। ਬੈਠਾ ਤੇ ਸਜਣਾ ਤੇਰੇ ਹਿਰਦੇ ਚ, ਬੈਠਾ ਤੇ ਸਿੱਖਾ ਤੇਰੇ ਦਿਲ ਚ ਆਓ, ਬੈਠਾ ਤੇ ਬੰਦਿਆ ਤੇਰੇ ਅੰਦਰ ਵਾਓ, ਤੇਰੇ ਕੋਲ ਅੱਖਾਂ ਨਹੀਂ ਹੈਗੀਆਂ ਸ਼ਰਧਾ ਪਿਆਰ ਦੀਆਂ ਉਹਨੂੰ ਵੇਖਣ ਵਾਲੀਆਂ। ਗੁਰੂ ਨਾਨਕ ਦੇਵ ਸਾਹਿਬ ਨੇ ਸੋਦਰ ਦੀ ਬਾਣੀ ਤਿੰਨ ਵਾਰੀ ਉਚਾਰਨ ਕੀਤੀ ਬਾਣੀ ਚ, ਗੁਰੂ ਗ੍ਰੰਥ ਸਾਹਿਬ ਚ ਇਹ ਤਿੰਨ ਵਾਰੀ ਸੋਦਰ ਜਿਹੜਾ ਆਪਾਂ ਪੜ੍ਹਦੇ ਹਾਂ ਤਿੰਨ ਵਾਰੀ ਆਉਂਦਾ ਗੁਰੂ ਗ੍ਰੰਥ ਸਾਹਿਬ ਚ, ਇੱਕ ਵਾਰੀ ਜਪਜੀ ਸਾਹਿਬ ਚ, ਇੱਕ ਵਾਰੀ ਰਹਿ ਰਾਜ ਸਾਹਿਬ ਦਾ ਜਿਹੜਾ ਆਪਾਂ ਪਾਠ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 8 ਦੇ ਉੱਤੇ, ਇੱਕ ਵਾਰੀ 347 ਅੰਗ ਦੇ ਉੱਤੇ ਜਿੱਥੋਂ ਆਸਾ ਰਾਗ ਸ਼ੁਰੂ ਹੁੰਦਾ ਉੱਥੇ ਫਿਰ ਸੋਦਰ ਉਚਾਰਨ ਕੀਤਾ। ਔਰ ਤਿੰਨਾਂ ਦੇ ਉਚਾਰਨ ਵਿੱਚ ਥੋੜਾ ਥੋੜਾ ਫਰਕ ਹੈ, ਪਰ ਸਾਧ ਸੰਗਤ ਅਰਥ ਸਾਰਿਆਂ ਦਾ ਇੱਕੋ ਹੀ ਹੈ। ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਉਹ ਕਿਹੜਾ ਕਿੱਥੇ ਹੈ ਤੇਰਾ ਦਰ, ਕਿਹੋ ਜਿਹਾ ਹੈ ਤੇਰਾ ਦਰ, ਕਿਹੋ ਜਿਹਾ ਹੈ ਤੇਰਾ ਘਰ, ਜਿੱਥੇ ਬਹਿ ਕੇ ਸਾਰੀ ਸ੍ਰਿਸ਼ਟੀ ਦੀ ਸੰਭਾਲ ਕਰ ਰਿਹਾ ਹੈ। ਅਗਲੀ ਸਾਰੀ ਪੌੜੀ ਵਿੱਚ, ਅਗਲੇ ਸਾਰੇ ਸ਼ਬਦ ਵਿੱਚ ਦੱਸਿਆ ਹੈ ਕਿ ਪ੍ਰਭੂ ਤੂੰ ਸਾਰੀਆਂ ਹੀ ਥਾਵਾਂ ਤੇ ਹੈ, ਸਾਰੇ ਹੀ ਤੈਨੂੰ ਗਾ ਰਹੇ, ਸਾਰੇ ਹੀ ਤੇਰੀ ਸਿਫਤ ਸਲਾਹ, ਸਾਰੇ ਹੀ ਤੇਰੀ ਵਡਿਆਈ ਕਰ ਰਹੇ, ਤੂੰ ਤੇ ਹਰ ਦਿਲ ਵਿੱਚ ਚੌਂਕੜਾ ਮਾਰ ਕੇ ਬੈਠਾ। ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ, ਇਹ ਰੱਬ ਦੇ ਰਹਿਣ ਦਾ ਠੌਰ ਮੁਕਾਮਾ, ਉਹਦੇ ਰਹਿਣ ਦਾ ਥਾਂ ਆ। ਕੇਵਡ ਸਿਫਤ ਸਲਾਹ ਕਿਉਂ ਕਰ ਧਿਆਈ ਹੈ, ਕਿੱਡੀ ਕੁ ਹੈ ਉਸ ਨਿਰੰਕਾਰ ਪਰਮਾਤਮਾ ਦੀ ਸਿਫਤ ਤੇ ਵਡਿਆਈ, ਕਿਵੇਂ ਸਲਾਈਏ, ਕਿਵੇਂ ਉਹਦੇ ਗੀਤ ਗਾਈਏ, ਕਿਸ ਤਰ੍ਹਾਂ ਉਸ ਨਿਰੰਕਾਰ ਪਰਮਾਤਮਾ ਨੂੰ ਧਿਆਈਏ, ਮਨ ਉਹਦੇ ਚਰਨਾਂ ਵਿੱਚ ਕਿਵੇਂ ਪਹੁੰਚ ਸਕਦਾ ਹੈ, ਸੁਰਤ ਉਹਦੇ ਚਰਨਾਂ ਵਿੱਚ ਕਿਵੇਂ ਲੀਨ ਹੋ ਸਕਦੀ ਹੈ। ਅਬ ਗਤ ਗਤ ਅਸਗਾਹੂ ਨਾ ਅਲੱਖ ਲਖਾਈਏ, ਉਸ ਦੀ ਗਤ ਭਾਵ ਪਰਮਾਤਮਾ ਦੀ ਅਵਸਥਾ, ਭਾਵ ਪ੍ਰਾਪਤੀ ਕਠਿਨ ਹੈ, ਅਸਗਾਹ ਹੈ, ਉਹ ਅਲੱਖ ਹੈ, ਲਖਿਆ ਨਹੀਂ ਜਾ ਸਕਦਾ। ਜਿਹੜੇ ਭਗਤੀ ਬੰਦਗੀ ਵਿੱਚ ਜੁੜਨ ਵਾਲੇ ਨੇ, ਪ੍ਰੇਮਾ ਭਗਤੀ ਵਿੱਚ ਜੁੜਨ ਵਾਲੇ ਨੇ, ਉਹਨਾਂ ਨੇ ਭਗਤੀ ਕਰਕੇ ਆਪਣੇ ਵਸ ਵਿੱਚ ਕਰ ਲਿਆ ਹੈ। ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ, ਮੇਰੀ ਬਾਂਧੀ ਭਗਤ ਛਡਾਵੈ, ਬਾਂਧੇ ਭਗਤ ਨਾ ਛੂਟੈ ਮੋਹ। ਜਿਹੜੇ ਲੀਨ ਹੋ ਗਏ ਨਾ ਉਹਦੇ ਚ, ਅਭੇਦ ਹੋ ਗਏ ਬੰਦਗੀ ਭਗਤੀ ਵਾਲੇ ਭਗਤ ਜਨ, ਉਹਨਾਂ ਨੇ ਕਹਿ ਦਿੱਤਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਜਿਹੜੇ ਲੀਨ ਹੋ ਗਏ ਪ੍ਰੇਮਾ ਭਗਤੀ ਨਾਲ, ਉਹਨਾਂ ਨੇ ਬਚਨ ਉਚਾਰੇ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਜਿਨ੍ਹਾਂ ਦੀ ਝੋਲੀ ਚ ਗੁਰਪ੍ਰਸਾਦ ਪਿਆ, ਗੁਰੂ ਦੀ ਕਿਰਪਾ ਪਈ, ਨਾਮ ਸਿਮਰਨ ਵਿੱਚ ਜੁੜੇ, ਪ੍ਰੇਮਾ ਭਗਤੀ ਵਿੱਚ ਲੀਨ ਹੋਏ, ਉਹ ਪਰਮਾਤਮਾ ਵਿੱਚ ਅਭੇਦ ਹੋ ਗਏ। ਇਕੱਲੇ ਅਭੇਦ ਹੀ ਨਹੀਂ ਹੋਏ, ਰੱਬ ਨੂੰ ਵਸ ਵਿੱਚ ਕਰ ਲੈਂਦੇ ਹਨ ਭਗਤੀ ਦੁਆਰਾ, ਪ੍ਰੇਮ ਦੁਆਰਾ, ਪ੍ਰਭੂ ਦੇ ਪਿਆਰੇ। ਵਾਰ 21 ਦੀ ਪੌੜੀ 20 ਵਿੱਚ ਪਾਵਨ ਬਚਨ ਉਚਾਰਨ ਕੀਤੇ। ਆਦ ਪੁਰਖ ਪਰਮਾਦ ਅਚਰਜ ਆਖੀਐ, ਆਦ ਅਨਿਲ ਅਨਾਦ ਸ਼ਬਦ ਨਾ ਸਾਖੀਐ, ਵਰਤੈ ਆਦ ਜੁਗਾਦ ਨਾ ਗੱਲੀ ਗਾਖੀਐ, ਭਗਤ ਵਛਲ ਅਸ਼ਾਲਾਦ ਸਹਿਜ ਸੁਭਾਖੀਐ, ਹੁਨ ਮਨ ਅਨਹਦ ਨਾਦ ਲਿਵ ਅਬਲਾਖੀਐ, ਵਿਸਮਾਦੈ ਵਿਸਮਾਦ ਪੂਰਨ ਪਾਖੀਐ, ਪੂਰੈ ਗੁਰ ਪ੍ਰਸਾਦ ਕੇਵਲ ਕਾਖੀਐ, ਪੂਰੈ ਗੁਰ ਪ੍ਰਸਾਦ ਕੇਵਲ ਕਾਖੀਐ। ਕਹਿਣ ਲੱਗੇ ਆਦ ਪੁਰਖ ਪਰਮਾਤ ਅਚਰਜ ਆਖੀਐ। ਆਦ ਪੁਰਖ ਨਿਰੰਕਾਰ ਪਰਮਾਤਮਾ ਪਰਮਾਤ ਕਹੀਦਾ ਹੈ। ਆਦ ਨਿਰੰਕਾਰ ਪਰਮਾਤਮਾ ਦਾ ਕਦੋਂ ਕਦਾ ਹੈ? ਉਸ ਪਰਮੇਸ਼ਵਰ ਨੂੰ ਆਪਾਂ ਕਹਿੰਦੇ ਆਦ ਪੁਰਖ। ਆਦ ਪੁਰਖ ਮਤਲਬ ਸ਼ੁਰੂ ਤੋਂ ਹੀ ਚੱਲਿਆ ਆਉਂਦਾ। ਪਰਮਾਦ, ਪਰਮਾਦ ਦਾ ਮਤਲਬ ਹੁੰਦਾ ਪਰਮ ਆਦ, ਸਭ ਦਾ ਆਦ ਪਰਮਾਤਮਾ ਹੈ। ਆਦ ਦਾ ਮਤਲਬ ਸ਼ੁਰੂਆਤ। ਸਾਰੀ ਸ੍ਰਿਸ਼ਟੀ ਕਾਇਨਾਤ ਪ੍ਰਾਣੀਆਂ ਦਾ ਆਦ ਹੈ ਪਰਮਾਤਮਾ। ਸਭ ਦਾ ਆਦ ਪਰਮਾਤਮਾ ਹੈ, ਸਾਰਿਆਂ ਨੂੰ ਉਹਨੇ ਪੈਦਾ ਕੀਤਾ ਹੈ। ਪਰ ਉਸ ਪਰਮਾਤਮਾ ਨੂੰ ਕਿਹਨੇ ਪੈਦਾ ਕੀਤਾ ਹੈ? ਕਿਸੇ ਨੂੰ ਕੋਈ ਪਤਾ ਨਹੀਂ। ਪਰਮਾਤਮਾ ਦਾ ਵੀ ਕੋਈ ਆਦ ਹੈ? ਰੱਬ ਨੂੰ ਵੀ ਕਿਸੇ ਨੇ ਪੈਦਾ ਕੀਤਾ। ਆਦ ਦਾ ਮਤਲਬ ਸ਼ੁਰੂਆਤ। ਪਰਮਾਤਮਾ ਕਦੋਂ ਤੋਂ ਸ਼ੁਰੂ ਹੋਇਆ, ਰੱਬ ਕਦੋਂ ਕਦਾ ਬਣਿਆ? ਜਿਵੇਂ ਦਾਸ ਨੇ ਪਿੱਛੇ ਬੇਨਤੀ ਕੀਤੀ ਸੀ ਆਸਾ ਕੀ ਵਾਰ ਦੀ ਪਹਿਲੀ ਪੌੜੀ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਮ। ਪਰਮਾਤਮਾ ਨੇ ਆਪਣੇ ਆਪ ਨੂੰ ਆਪ ਹੀ ਸਾਜਿਆ। ਜਿਹੜਾ ਮੂਲ ਮੰਤਰ ਵਿੱਚ ਬਚਨ ਆਇਆ ਨਾ, ਅਜੂਨੀ ਸੈ ਭੰਗ, ਅਜੂਨੀ ਦਾ ਮਤਲਬ ਜਿਹੜਾ ਜੂਨਾ ਚ ਨਹੀਂ ਆਉਂਦਾ, ਸੈ ਭੰਗ। ਸਹਿ ਭੰਗ ਦਾ ਮਤਲਬ ਸੁਤੇ ਸਿੱਧ ਆਪਣੇ ਆਪ ਤੋਂ ਉਹ ਪ੍ਰਕਾਸ਼ਮਾਨ ਹੈ। ਸਾਰੀ ਦੁਨੀਆਂ ਨੂੰ ਪ੍ਰਕਾਸ਼ ਉਹਨੇ ਦਿੱਤਾ, ਉਹਨੂੰ ਕਿਸੇ ਨੇ ਪ੍ਰਕਾਸ਼ ਨਹੀਂ ਦਿੱਤਾ। ਸਾਰੀ ਦੁਨੀਆਂ ਨੂੰ ਜਨਮ ਪਰਮਾਤਮਾ ਨੇ ਦਿੱਤਾ, ਪਰਮਾਤਮਾ ਨੂੰ ਜਨਮ ਕਿਸੇ ਨੇ ਨਹੀਂ ਦਿੱਤਾ। ਸਾਰੀ ਦੁਨੀਆਂ ਨੂੰ ਪੈਦਾ ਵਾਹਿਗੁਰੂ ਨੇ ਕੀਤਾ, ਵਾਹਿਗੁਰੂ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਇਸ ਲਈ ਉਹ ਨਿਰੰਕਾਰ ਪਰਮੇਸ਼ਰ ਆਦ ਪੁਰਖ ਤੇ ਹੈ। ਆਦ ਪੁਰਖ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਸਾਰੀ ਕਾਇਨਾਤ ਨੂੰ ਪੈਦਾ ਕਰਨ ਵਾਲਾ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਪਰਮਾਤਮਾ ਦਾ ਆਦ ਕਦੋਂ ਦਾ ਹੈ, ਰੱਬ ਕਦੋਂ ਕਦਾ ਬਣਿਆ ਹੈ? ਕਹਿੰਦੇ ਪਰਮਾਦ, ਇਹ ਕਹੀਦਾ ਆ ਕਿ ਆਦ ਪੁਰਖ ਤੇ ਉਹ ਹੈ, ਪਰ ਰੱਬ ਕਦੋਂ ਕਦਾ ਵਾ ਇਹਦੇ ਬਾਰੇ ਚ ਕੋਈ ਵੀ ਦੱਸ ਨਹੀਂ ਸਕਿਆ। ਭਾਈ ਗੁਰਦਾਸ ਜੀ ਕਹਿੰਦੇ ਬਾਤ ਅਸਚਰਜ ਹੈ ਕਿ ਰੱਬ ਕਦੋਂ ਦਾ ਆ। ਆਪਣੇ ਆਪ ਨੂੰ ਪੈਦਾ ਕਰਕੇ ਉਹ ਪਰਮਾਤਮਾ ਇਕੱਲਾ ਕਿੰਨਾ ਚਿਰ ਰਿਹਾ ਹੈ, ਤੇ ਫਿਰ ਉਹਨੇ ਸ੍ਰਿਸ਼ਟੀ ਕਦੋਂ ਤੋਂ ਪੈਦਾ ਕੀਤੀ ਹੈ, ਇਕੱਲਾ ਕਿੰਨਾ ਚਿਰ ਰਿਹਾ ਇਹ ਵੀ ਨਹੀਂ ਪਤਾ, ਤੇ ਕਦੋਂ ਤੋਂ ਸ੍ਰਿਸ਼ਟੀ ਪੈਦਾ ਕੀਤੀ ਇਹ ਵੀ ਨਹੀਂ ਕਿਸੇ ਨੂੰ ਪਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਗੁਰਦਾਸ ਜੀ ਕਹਿੰਦੇ ਸਿਰਫ ਨਾਮ ਸਿਮਰਨ ਤੇ ਜੁੜ ਕੇ ਉਹਦੇ ਚ ਲੀਨ ਹੋ ਜਾਓ, ਉਹਦਾ ਭੇਤ ਨਹੀਂ ਪਾਇਆ ਜਾ ਸਕਦਾ, ਅਸਚਰਜ ਹੀ ਉਹਨੂੰ ਕਿਹਾ ਜਾ ਸਕਦਾ। ਕਹਿੰਦੇ ਆਦ ਪੁਰਖ ਪਰਮਾਦ ਅਚਰਜ ਆਖੀਐ, ਉਹਨੂੰ ਅਚਰਜ ਹੀ ਅਸਚਰਜ, ਹੈਰਾਨ ਕਰ ਦੇਣ ਵਾਲਾ, ਹੈਰਾਨ ਕਰ ਦੇਣ ਵਾਲਾ ਹੀ ਉਸਦਾ ਸਰੂਪ ਆਖੀਦਾ ਹੈ। ਪੂਰਨ ਤੌਰ ਤੇ ਉਹਦੇ ਬਾਰੇ ਕੁਝ ਵੀ ਨਹੀਂ ਦੱਸਿਆ ਜਾ ਸਕਦਾ। ਆਦ ਅਨਿਲ ਅਨਾਦ ਸ਼ਬਦ ਨ ਸਾਖੀਐ, ਆਦ ਹੈ, ਅਕਲੰਕ ਹੈ, ਕੋਈ ਕਲੰਕ ਨਹੀਂ ਹੈ, ਆਦ ਤੋਂ ਰਹਿਤ ਹੈ, ਪਾਵ ਤੇ ਦਾਗ ਕੋਈ ਨਹੀਂ ਹੈ, ਆਦ ਤੋਂ ਰਹਿਤ ਹੈ। ਕੋਈ ਸਾਖੀ ਨਹੀਂ ਦੇ ਸਕਦਾ ਵੀ ਉਹ ਕਿੱਡਾ ਕੁ ਵੱਡਾ ਹੈ। ਸਾਖੀ ਦੇਣ ਦਾ ਮਤਲਬ ਹੁੰਦਾ ਗਵਾਹੀ ਦੇਣੀ, ਇੱਥੇ ਸਾਖੀ ਦਾ ਅਰਥ ਹੈ। ਕੋਈ ਗਵਾਹੀ ਨਹੀਂ ਦੇ ਸਕਦਾ ਵੀ ਰੱਬ ਐਡਾ ਵੱਡਾ ਵਾ ਤੇ ਇਹਦੇ ਤੋਂ ਗਾਂਹ ਰੱਬ ਨਹੀਂ ਹੈਗਾ, ਮੈਂ ਵੇਖ ਲਿਆ ਏਡਾ ਹੀ ਵੱਡਾ ਵਾ। ਜੇ ਕਹੋਗੇ ਹੋਰ ਪ੍ਰਮਾਣ ਤਾਂ ਨਹੀਂ, ਪਰ ਸ਼ਬਦ ਦਾ ਪ੍ਰਮਾਣ ਹੈ, ਕਹਿੰਦੇ ਉਹ ਵੀ ਸ਼ਬਦ ਵੀ ਉਹਨੂੰ ਨੇਤ ਨੇਤ ਕਹਿ ਕੇ ਹੀ ਬਿਆਨ ਕਰ ਰਹੇ ਨੇ। ਨੇਤ ਨੇਤ ਬਣ ਤਰਨ ਕਹਿਤ, ਜੋ ਕੁਝ ਵੀ ਅਸੀਂ ਕਿਹਾ ਹੈ ਤੇ ਆਹ ਹੈ ਰੱਬ, ਕਹਿੰਦੇ ਇਹ ਵੀ ਨਹੀਂ ਹੈ, ਇਸ ਤੋਂ ਵੀ ਗਾਂ ਹੈ। ਨੇਤ ਨੇਤ, ਇਸ ਤੋਂ ਵੀ ਅਗਾਂਹ ਹੈ, ਜੋ ਮੈਂ ਕਿਹਾ ਇਹ ਨਹੀਂ ਹੈ। ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ ਪਰਮਾਤਮਾ, ਭਾਵ कोई भी उस निरंकार परमात्मा दा प्रमाण दलील नहीं दिती जा सकती कि रब आ है, एहो जिहा है, एडा वड्डा है। सत्संग ते एक दलील होर दस दे तां कि इस पंक्ति दा अर्थ आपां नूं चंगी तरह स्पष्ट हो जाए। दुनिया विच जदों आपां किसे दी तुलना करदे हां किसे नाल, इहनूं तशबीह देनी नहीं कहिंदे हन, इहनूं तुलना करनी नहीं कहिंदे। हुण सतगुरु जी दी तुलना ते आपां कर दित्ती किहदे नाल, रब नाल। ते गुरु नानक देव गोविंद रूप, श्री गुरु नानक देव साहब परमात्मा दा स्वरूप ने। नानक सोधे सिमरत बेद, पार ब्रह्म गुर नाहीं भेद। पार ब्रह्म परमात्मा ते गुरु विच कोई भिन्न भेद नहीं, मेरा गुरु ही मेरा परमेश्वर है, मेरा गुरु रब दी जोत है, रब दा नूर है, रब दा रूप है, मेरा गुरु ही मेरा अल्लाह है, खुदा है। इहनूं कहिंदे तशबीह, इहनूं कहिंदे तुलना देनी। गुरु दी रब नाल तुलना कीती, परमात्मा दी तुलना, परमात्मा नूं तशबीह किहदे नाल दित्ती जा सकदी है? थोड़ी जी गंभीरता वाली बात है, पर समझण दी कोशिश करियो। दास ने यह भाई गुरदास जी का जिहड़ा वचन है ना सात संगत, यह स्पष्ट करन दा यतन करना भी कह की रहे ने। व्याख्या का मतलब ही यह है, कथा का भाव ही यह है भी जिहड़ी औखी बात है थोड़ी जी उहनूं सौखे ढंग नाल समझाउणा। जदों तुसीं दुनिया विच किसे नूं किसे नाल तुलना देंदे हो, तशबीह देंदे हो, तां जिस दे नाल किसे दी तुलना करी दी आ, जिस नाल तुसीं तुलना कर रहे हो, वो चीज पहली चीज नालों महान होनी चाहिए, श्रोमणी होनी चाहिए, उहदे तों अगे होनी चाहिए, तां आपां तुलना दे सकदे। जिवें दलील दे तौर ते आपां कहिंदे हां आ सेब आ एप्पल इन्ना मिठा है जिवें खंड होवे, भाव आ सेब खंड वर्गा मिठा है। इहदा मतलब की होया कि जिहड़ी खंड है वह सेब नालों ज्यादा मिठी है, तां आपां कहिंदे हां ये खंड वर्गा मिठा। इहदा मतलब खंड सेब नालों आम तौर ते दुनिया विच यह गल मनी गई ना भी खंड सेब तो बहुत ही मिठी, आपां कहिंदे सेब खंड वर्गा मिठा है। आ अंब इन्ना मिठा जिदा शहद हो, इहदा मतलब शहद अंब नालों बहुता मिठा, तां आपां उहदे नाल तशबीह दे रहे। आ संतरा आ अमरूद बड़ा मिठा जिवें मिश्री होवे, इहदा मतलब जिहड़ी मिश्री है वह सेब संतरे नालों बहुत ही मिठी है, तां आपां उहनूं उहदे नाल तुलना दित्ती, तशबीह दित्ती। हुण इह गल ते आपां कह लईए आह चीज़ इन्नी मिठी जिवें खंड होवे, शक्कर होवे, जां मिश्री होवे, शहद होवे। रब इन्ना प्यारा वा जिवें की होवे, हुण हैगा दुनिया च कुछ उहदे तों गांह दी चीज़ लभो ना। हुण परमात्मा इन्ना वड्डा, इन्ना वड्डा है रब जिवें की होवे, हैगा कुछ अगे? परमात्मा तों अगे कुछ है? साध संगत की उहनूं दलील दोगे, कादे नाल उहदी तुलना करोगे परमेश्वर? इसे लई बाणी ने आख्या कि परमात्मा तेरे वर्गा तू ही आ, तेरी किसे नाल तुलना भी नहीं कीती जा सकती। कोई साडे कोल शब्द ही नहीं, शब्द ना साखी है, ना साडे कोल कोई साखी ते ना साडे कोल कोई शब्द। शब्द का मतलब अल्फाज, कोई साडे कोल लफज नहीं, कोई साडे कोल वर्ड नहीं, असीं तेरे बारे च दसीए भी तू एदे वर्गा। कोई गवाही देईए, कोई तुलना देईए, कोई तशबीह देईए तेनू किसे नाल। दुनियावी तौर दे उत्ते ते आपां हुण दलील दे ली, संसारक तौर दे उत्ते ते साध संगत हुण आपां कह दिता आ जिहड़ा अनार आ इह गुड़ वर्गा मिठा है। हुण इहदा मतलब गुड़ जिहड़ा वा उह अनार नालों बहुता मिठा वा, तां आपां कहिंदे इहदा रब इन्ना मिठा, रब इन्ना प्यारा जिवें की होवे, उस तों गांह कुछ चाहीदा ना। परमात्मा इन्ना उच्चा, इन्ना उच्चा जिन्ना की उच्चा है, उहदे तों उच्चा हैगा कुछ? अत ऊंचा तां का दरबारा, अंत नहीं किश पारा बार। परमात्मा एडा वड्डा, एडा वड्डा जिन्ना वड्डा की होवे कुछ भी नहीं दस्या जा सकता। इसलिए भाई गुरदास जी कहिंदे प्रभु तू बेअंत है, तेरे बारे कुछ नहीं वर्णन किया जा सकता। वर्त है आद जुगाद न गली गाखी है, आद जुगाद विखे जदों तो दुनिया साजी, आद जदों तो ये युग बने, ये सत युग है, त्रेता है, यह दुआपर है, कलयुग है, सारिया थावां दे उते उदों तों ही परमात्मा वरत रहा है, सदा वास्ते है। पर गल्लां नाल ना गली गाखी है, कहिंदे गल्लां दे नाल उहनूं विचारिया नहीं जा सकदा। गाखी है दा तों दा गाई दा भाव नूं गा लेना, ਤੱਤ ਕੱਢ ਲੈਣਾ, ਉਹਦਾ ਕੋਈ ਰਿਜ਼ਲਟ ਕੱਢ ਲੈਣਾ। ਕਹਿਣ ਲੱਗੇ ਗੱਲਾਂ ਦੇ ਨਾਲ ਉਹਨੂੰ ਪੂਰਨ ਤੌਰ ਤੇ ਨਹੀਂ ਵਿਚਾਰਿਆ ਜਾ ਸਕਦਾ। ਭਗਤ ਵਛੜ ਅਛਲਾਦ ਸਹਿਜ ਸੁਭਾਖੀ ਹੈ, ਭਗਤਾਂ ਦਾ ਪਿਆਰਾ ਹੈ। ਭਗਤ ਵਛੜ ਭਗਤੀ ਨੂੰ ਪਿਆਰ ਕਰਦਾ, ਇਸ ਲਈ ਭਗਤਾਂ ਦਾ ਪਿਆਰਾ ਹੈ। ਉਹ ਪਰਮਾਤਮਾ ਅਛਲ ਹੈ, ਛਲਿਆ ਨਹੀਂ ਜਾ ਸਕਦਾ ਕਿਸੇ, ਅਤੇ ਸਹਿਜ ਸੁਭਾਖੀ ਹੈ। ਸਹਿਜ ਸੁਭਾਅ ਉਸ ਨਿਰੰਕਾਰ ਪਰਮਾਤਮਾ ਦੀ ਵਡਿਆਈ ਕਰਦੇ ਰਹੀਏ, ਉਹਦੇ ਨਾਲ ਪਿਆਰ ਪਾ ਕੇ, ਉਹਦੇ ਨਾਲ ਪ੍ਰੇਮ ਪਾ ਕੇ ਉਹਦੇ ਗੀਤ ਗਾਉਂਦੇ ਰਹੀਏ। ਨਿਰੰਕਾਰ ਪ੍ਰਭੂ ਦਾ ਅੰਤ ਪਾਉਣ ਦੀ ਕੋਸ਼ਿਸ਼ ਨਾ ਕਰੀਏ, ਕਿਉਂਕਿ ਕੋਈ ਵੀ ਉਹਦਾ ਅੰਤ ਨਹੀਂ ਦੱਸ ਸਕਿਆ। ਉਨ ਮਨ ਅਨਹਦ ਨਾਦ ਲੇਵ ਅਬਲਾਖੀ ਹੈ। ਕਹਿਣ ਲੱਗੇ ਜਦ ਉਨ ਮਨ, ਉਨ ਮਨ ਦਾ ਮਤਲਬ ਆਤਮਿਕ ਜੀਵਨ ਦੀ ਸਭ ਤੋਂ ਉੱਚੀ ਅਵਸਥਾ, ਜਿਸ ਨੂੰ ਆਪਾਂ ਤੁਰੀਆ ਪਦ ਵੀ, ਸਾਧ ਸੰਗਤ ਪਿੱਛੇ ਵੀ ਇਹ ਬਚਨ ਆਇਆ ਸੀ ਤਾਂ ਉਸਨੇ ਉੱਥੇ ਵਿਸਥਾਰ ਵਿੱਚ ਜ਼ਿਕਰ ਕੀਤਾ। ਕਹਿਣ ਲੱਗੇ ਉਹ ਜਿਹੜਾ ਨਿਰੰਕਾਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਤੁਰੀਆ ਪਦ ਵਿਖੇ ਅਨਹਦ ਸ਼ਬਦ ਦੀ ਜਦੋਂ ਲਿਵ ਲੱਗਦੀ ਹੈ ਤਾਂ ਸਾਧ ਸੰਗਤ ਉਸ ਨਿਰੰਕਾਰ ਪਰਮਾਤਮਾ ਵਿੱਚ ਅਭੇਦ ਹੋ ਜਾਈਦਾ, ਲੀਨ ਹੋ ਜਾਈਦਾ। ਉਸ ਆਨੰਦ ਤੋਂ ਅਕੀਦਾ ਨਹੀਂ, ਥੱਕੀਦਾ ਨਹੀਂ। ਉਹ ਜਿਹੜੀ ਅਨਹਦ ਧੁੰਨ ਤੁਹਾਡੇ ਅੰਦਰ ਚੱਲਦੀ ਹੈ ਨਾ ਆਤਮਿਕ ਜੀਵਨ ਦੀ ਉੱਚੀ ਅਵਸਥਾ ਦੀ, ਉਨਮਨ ਤੁਰੀਆ ਪਦ ਸਹਿਜ ਅਵਸਥਾ ਚੌਥੇ ਪਦ ਵਾਲੀ, ਤਾਂ ਸਾਧ ਸੰਗਤ ਫਿਰ ਉਹ ਪਿਆਰੀ ਲੱਗਦੀ ਹੈ। ਅੰਦਰ ਤੁਹਾਡੇ ਰਸ ਝਰਦਾ ਪਰਮੇਸ਼ਰ ਦੇ ਨਾਮ ਦਾ, ਇਸ ਲਈ ਸਾਧ ਸੰਗਤ ਉਹਦੇ ਨਾਲ ਲੇਵ ਜੋੜੀਏ, ਬਿਰਤੀ ਉਹਦੇ ਨਾਲ ਜੋੜੀਏ ਨਿਰੰਕਾਰ ਪ੍ਰਭੂ ਨਾਲ। ਅੰਤ ਨਹੀਂ ਉਹਦਾ ਪਾਇਆ ਜਾ ਸਕਦਾ, ਕੇਵਲ ਉਹਦੇ ਵਿੱਚ ਅਭੇਦ ਹੋਇਆ ਜਾ ਸਕਦਾ ਹੈ। ਕੋਈ ਨਦੀ ਹੈ ਛੋਟੀ, ਕੋਈ ਦਰਿਆ ਹੈ, ਉਹ ਸਮੁੰਦਰ ਵਿੱਚ ਲੀਨ ਹੋ ਸਕਦਾ ਪਰ ਸਮੁੰਦਰ ਦਾ ਭੇਦ ਨਹੀਂ ਪਾ ਸਕਦਾ। ਸਾਡੀ ਸੁਰਤ ਪਰਮਾਤਮਾ ਵਿੱਚ ਲੀਨ ਹੋ ਸਕਦੀ ਹੈ, ਸਾਡੀ ਆਤਮਾ ਉਸ ਵਾਹਿਗੁਰੂ ਵਿੱਚ ਅਭੇਦ ਹੋ ਸਕਦੀ ਹੈ, ਪਰ ਅਸੀਂ ਉਹਦਾ ਅੰਤ, ਉਹਦੀ ਮਹਿਮਾ ਦਾ ਪਾਰਲਾ ਬੰਨਾ ਨਹੀਂ ਲੱਭ ਸਕਦੇ। ਵਿਸਮਾਦ ਵਿਸਮਾਦ ਪੂਰਨ ਪਾਖੀਐ। ਤਾਂ ਸਾਧ ਸੰਗਤ ਫਿਰ ਆਪ ਵਾਹਿਗੁਰੂ ਅਸਚਰਜ ਰੂਪ ਹੈ, ਪੂਰੇ ਪੱਖ ਵਾਲਾ ਹੈ, ਉਹਦੀ ਵਿਸਮਾਦ ਅਵਸਥਾ ਹੈ, ਤੇ ਜਿਹੜੇ ਉਹਦੇ ਚਰਨਾਂ ਨਾਲ ਜੁੜ ਜਾਂਦੇ ਨੇ ਗੁਰੂ ਪਿਆਰਿਓ, ਉਹ ਵੀ ਉਸ ਵਿਸਮਾਦ ਅਵਸਥਾ ਦੇ ਵਿੱਚ ਹੀ ਪਹੁੰਚ ਜਾਂਦੇ। ਪੂਰੇ ਗੁਰਪ੍ਰਸਾਦ ਕੇਵਲ ਕਾਖੀ ਹੈ, ਕੇਵਲ ਇੱਕ ਪੂਰਨ ਗੁਰੂ ਹੀ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ, ਜਿਹੜੇ ਸ਼ਬਦ ਗੁਰੂ ਨਾਲ ਜੋੜ ਕੇ ਸਾਡੀ ਝੋਲੀ ਚ ਗੁਰਪ੍ਰਸਾਦ ਪਾ ਦੇਣ। ਸਾਧ ਸੰਗਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਿਰੰਕਾਰ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਹੈ। ਜੇ ਪਰਮੇਸ਼ਰ ਨੂੰ ਮਿਲਣਾ ਚਾਹੁੰਦੇ, ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ, ਤਾਂ ਸਾਧ ਸੰਗਤ ਉਹਦਾ ਸਾਧਨ ਹੈ ਗੁਰਪ੍ਰਸਾਦ। ਗੁਰਪ੍ਰਸਾਦ ਦੁਆਰਾ ਹੀ ਉਸ ਨਿਰੰਕਾਰ ਵਾਹਿਗੁਰੂ ਵਿੱਚ ਲੀਨ ਹੋਇਆ ਜਾ ਸਕਦਾ ਹੈ, ਅਭੇਦ ਹੋਇਆ ਜਾ ਸਕਦਾ। ਗੁਰਪ੍ਰਸਾਦ ਜਦੋਂ ਸਤਿਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਆਈਏ, ਫਿਰ ਸਤਿਗੁਰ ਦੇ ਚਰਨਾਂ ਵਿੱਚ ਆਣ ਕੇ ਗੁਰਪ੍ਰਸਾਦ ਮੰਗੀਏ। ਗੁਰਪ੍ਰਸਾਦ ਮਤਲਬ ਗੁਰੂ ਦੀ ਕਿਰਪਾ। ਇੱਥੇ ਭਾਈ ਗੁਰਦਾਸ ਜੀ ਨੇ ਗੁਰਪ੍ਰਸਾਦ ਨਾਲ ਕੇਵਲ ਸ਼ਬਦ ਲਿਖਿਆ, ਪੂਰਾ ਗੁਰਪ੍ਰਸਾਦ ਕੇਵਲ ਕਾਖੀ ਹੈ, ਭਾਵ ਪੂਰੇ ਗੁਰੂ ਦੀ ਕਿਰਪਾ ਨਾਲ, ਕੇਵਲ ਤੇ ਕੇਵਲ ਗੁਰਪ੍ਰਸਾਦ ਗੁਰੂ ਦੀ ਬਖਸ਼ਿਸ਼ ਨਾਲ ਹੀ ਉਸ ਨਿਰੰਕਾਰ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਇੱਕ ਗੁਰੂ ਦੀ ਕਿਰਪਾ ਨਾਲ ਹੀ ਉਸ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ। ਇਸ ਲਈ ਗੁਰਪ੍ਰਸਾਦ ਝੋਲੀ ਅੱਡ ਕੇ ਮੰਗਿਆ ਕਰੋ। ਗੁਰਪ੍ਰਸਾਦ ਮੇਰਾ ਮਨ ਵਸਿਆ, ਜੋ ਮੰਗੋ ਸੋ ਪਾਵੋ ਦੇ। ਗੁਰੂ ਦੀ ਕਿਰਪਾ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਮੇਰੇ ਮਨ ਹਿਰਦੇ ਵਿੱਚ ਵਸ ਗਿਆ, ਜੋ ਹੁਣ ਮੈਂ ਉਹਦੇ ਦਰ ਤੋਂ ਮੰਗਦਾ ਉਹ ਸਭ ਕੁਛ ਮੇਰੀ ਝੋਲੀ ਵਿੱਚ ਪਈ ਜਾਂਦਾ, ਸਭ ਕੁਛ ਮੇਰਾ ਮਾਲਕ ਵਾਹਿਗੁਰੂ ਮੈਨੂੰ ਦਈ ਜਾਂਦਾ ਹੈ। ਇੱਕ ਹੋਰ ਦਾਸ ਬੇਨਤੀ ਕਰਦੇ, ਇੱਥੇ ਗੁਰਪ੍ਰਸਾਦ ਦਾ ਜ਼ਿਕਰ ਆਇਆ, ਚਾਰ ਤਰ੍ਹਾਂ ਦਾ ਪ੍ਰਸਾਦ ਹੈ ਜਿਹੜਾ ਸਾਨੂੰ ਸਤਿਗੁਰੂ ਦੇ ਚਰਨਾਂ ਵਿੱਚ ਆਣ ਕੇ ਪ੍ਰਾਪਤ ਹੁੰਦਾ ਹੈ ਗੁਰੂ ਦੇ ਪਾਸ। ਪ੍ਰਸਾਦ ਚਾਰ ਤਰ੍ਹਾਂ ਨਾਲ ਕਿਹੜਾ ਕਿਹੜਾ, ਹੁਣ ਬਚਨ ਸੁਣਨੇ। ਇੱਕ ਆਪਾਂ ਗੁਰਦੁਆਰਾ ਸਾਹਿਬ ਚ ਗੁਰ ਅਸਥਾਨਾਂ ਤੇ ਵਰਤਾਉਂਦੇ ਆ ਕੜਾਹ ਪ੍ਰਸ਼ਾਦ, ਉਹਨੂੰ ਵੀ ਪ੍ਰਸਾਦ ਕਹਿੰਦੇ। ਪ੍ਰਸ਼ਾਦ ਦਾ ਅਰਥ ਹੈ ਕਿਰਪਾ। ਜਿਵੇਂ ਕੜਾਹ ਪ੍ਰਸ਼ਾਦ ਮਰਿਆਦਾ ਨਾਲ ਤਿਆਰ ਕੀਤਾ ਜਾਂਦਾ, ਬਾਣੀ ਪੜ੍ਹ ਕੇ ਤਿਆਰ ਕੀਤਾ ਜਾਂਦਾ, ਔਰ ਸਾਧ ਸੰਗਤ ਮਰਿਆਦਾ ਨਾਲ ਹੀ ਉਹਨੂੰ ਕਿਰਪਾਨ ਭੇਟ ਕੀਤੀ ਜਾਣੀ। ਕੜਾਹ ਪ੍ਰਸ਼ਾਦ ਬਣਾ ਕੇ ਲਿਆਂਦਾ, ਸਤਿਕਾਰ ਨਾਲ ਗੁਰੂ ਦੀ ਹਜ਼ੂਰੀ ਚ। ਔਰ ਗੁਰੂ ਪਿਆਰਿਓ ਜਦੋਂ ਕੜਾਹ ਪ੍ਰਸ਼ਾਦ ਤੁਸੀਂ ਪਾਈਆ ਕੁ ਪ੍ਰਸ਼ਾਦ ਵੀ ਲੈਂਦਾ ਨਾ ਕਿ 200-300 ਗ੍ਰਾਮ ਕੜਾਹ ਪ੍ਰਸ਼ਾਦ ਰੱਖ ਕੇ ਗੁਰੂ ਦੀ ਹਜ਼ੂਰੀ ਚ ਜਦੋਂ ਆਪਾਂ ਅਰਦਾਸ ਕਰਨੀ ਤੁਹਾਨੂੰ 6 ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹਨੀਆਂ ਪੈਣਗੀਆਂ। ਆ ਦੀਵਾਨ ਦੀ ਸਮਾਪਤੀ ਵੇਲੇ ਵੀ ਜਿਹੜਾ ਆਪਾਂ ਆਨੰਦ ਸਾਹਿਬ ਪੜ੍ਹਦੇ ਹਾਂ ਉਹਦਾ ਸੰਬੰਧ ਵੀ ਕੜਾਹ ਪ੍ਰਸ਼ਾਦ ਨਾਲ ਹੈ। ਦੁਨੀਆਂ ਵਿੱਚ ਹੋਰ ਕਈ ਪ੍ਰਸ਼ਾਦ ਨੇ ਜਿਹੜੇ ਆਪਾਂ ਗੁਰੂ ਚਰਨਾਂ ਚ ਵਰਤਾਉਂਦੇ ਹਾਂ, ਭਾਵ ਕੜਾਹ ਪ੍ਰਸ਼ਾਦ ਦੀ ਜਗ੍ਹਾ ਤੇ ਕੋਈ ਪਤਾਸੇ ਵਰਤਾ ਦਿੱਤੇ, ਫੁੱਲੀਆਂ ਵਰਤਾ ਦਿੱਤੀਆਂ, ਸੰਤਰੇ ਵਰਤਾ ਦਿੱਤੇ, ਮਠਿਆਈ ਲੱਡੂ ਵਰਤਾ ਦਿੱਤੇ, ਜਿੰਨਾ ਮਰਜ਼ੀ ਭਾਵੇਂ ਤੁਸੀਂ 1 ਕੁਇੰਟਲ ਲੱਡੂ ਲਿਆ ਕੇ ਰੱਖ ਦਿਉ, ਸਾਧ ਸੰਗਤ ਅਰਦਾਸ ਕਰੋ ਤੇ ਵਰਤਾਉਣੇ ਸ਼ੁਰੂ ਕਰ ਦਿਉ, ਵੰਡਣੇ ਸ਼ੁਰੂ ਕਰ ਦਿਉ। ਪਰ ਜਦੋਂ ਕੜਾਹ ਪ੍ਰਸ਼ਾਦ ਪਾਈਆ ਵੀ ਲਿਆਂਦਾ ਹੋਵੇਗਾ ਨਾ ਬਣਾ ਕੇ ਮਰਿਆਦਾ ਨਾਲ, ਉਹਦੇ ਲਈ ਤੁਹਾਨੂੰ ਆਨੰਦ ਸਾਹਿਬ ਦਾ ਪਾਠ ਕਰਨਾ ਪਊਗਾ, ਅਰਦਾਸ ਕਰਕੇ ਫਿਰ ਕਿਰਪਾਨ ਭੇਟ ਲਾਭ ਭੋਗ ਹਰ ਰਾਏ ਸਾਧ ਸੰਗਤ, ਫਿਰ ਕਿਰਪਾਨ ਭੇਟ ਕਰਕੇ ਵਰਤਾਉਣਾ ਪਊ, 5 ਪਿਆਰਿਆਂ ਦਾ ਕੱਢਣਾ ਪਊਗਾ, ਤਾਬਿਆ ਬੈਠੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਉਸ ਗੁਰਸਿੱਖ ਗੁਰੂ ਪਿਆਰੇ ਨੂੰ ਦੇਣਾ ਪਊਗਾ, ਮਰਿਆਦਾ ਹੋ ਗਈ ਨਾ। ਕੜਾਹ ਪ੍ਰਸ਼ਾਦ, 4 ਤਰ੍ਹਾਂ ਦੇ ਪ੍ਰਸ਼ਾਦ ਦਾ ਦਾਸ ਨੇ ਜ਼ਿਕਰ ਕਰਨਾ। ਕੜਾਹ ਪ੍ਰਸ਼ਾਦ, ਜਿਵੇਂ ਕੜਾਹ ਪ੍ਰਸ਼ਾਦ ਮਿਲੇ ਆਪਾਂ ਧਰਤੀ ਤੇ ਡਿੱਗਣ ਨਹੀਂ ਦਿੰਦੇ, ਸਤਿਕਾਰ ਕਰਦੇ ਨਾ ਉਹਦਾ, ਜਿਵੇਂ ਕੜਾਹ ਪ੍ਰਸ਼ਾਦ ਸਾਰੇ ਦਾ ਸਾਰਾ ਛਕ ਲਈਦਾ ਹੈ, ਖਾ ਲਈਦਾ ਹੈ। ਇਹਦਾ ਭਾਵ ਇਹ ਆ, ਸਤ ਸੰਗਤ ਵਿੱਚ ਆਉਣ ਵਾਲਿਆ, ਜੋ ਗੁਰੂ ਪਾਤਸ਼ਾਹ ਦੀ ਹਜ਼ੂਰੀ ਚੋਂ ਤੈਨੂੰ ਉਪਦੇਸ਼ ਮਿਲਿਆ ਉਹ ਵੀ ਸਾਰੇ ਦਾ ਸਾਰਾ ਆਪਣੇ ਹਿਰਦੇ ਤੱਕ ਲੈ ਜਾਣਾ ਹੈ, ਆਪਣੇ ਮਨ ਤੱਕ ਲੈ ਜਾਣਾ ਉਪਦੇਸ਼। ਇਹ ਨਹੀਂ ਇੱਕ ਕੰਨ ਤੋਂ ਸੁਣਿਆ ਤੇ ਦੂਜੇ ਕੰਨ ਕੱਢ ਲਿਆ। ਇਹ ਕੜਾਹ ਪ੍ਰਸ਼ਾਦ ਇਹ ਵੀ ਸਿੱਖਿਆ ਦੇ ਰਿਹਾ ਤੁਹਾਨੂੰ, ਜਿਵੇਂ ਕੜਾਹ ਪ੍ਰਸ਼ਾਦ ਤਨ ਕਰਕੇ ਸਾਰੇ ਦਾ ਸਾਰਾ ਖਾ ਲਿਆ, ਮੁੱਖ ਤੋਂ ਡਿੱਗਣ ਨਹੀਂ ਦਿੱਤਾ ਧਰਤੀ ਤੇ, ਬੇਦ ਵੀ ਨਹੀਂ ਕੀਤੀ ਉਹਦੀ, ਇਸੇ ਤਰ੍ਹਾਂ ਜਿਹੜਾ ਗੁਰ ਉਪਦੇਸ਼ ਹੈ ਉਹ ਸਾਰੇ ਦਾ ਸਾਰਾ ਕਮਾਉਣਾ ਹੈ। ਇੱਕ ਹੈ ਕੜਾਹ ਪ੍ਰਸ਼ਾਦ, ਦੂਸਰਾ ਆਪਾਂ ਬਚਨ ਵਰਤਦੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਪਾਤਸ਼ਾਹ ਨੇ ਬਚਨ ਬਹੁਤ ਵਾਰੀ ਵਰਤਿਆ, ਮੰਗਲਾ ਚਰਨ ਦੇ ਰੂਪ ਵਿੱਚ ਵੀ ਇੱਕ ਓਅੰਕਾਰ ਗੁਰਪ੍ਰਸਾਦ, ਮੂਲ ਮੰਤਰ ਦੇ ਵਿੱਚ ਵੀ ਆਇਆ, ਹੋਰ ਵੀ ਰੂਪ ਮੰਗਲਾ ਚਰਨ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਆਏ। ਗੁਰਪ੍ਰਸਾਦ, ਗੁਰੂ ਦੀ ਕਿਰਪਾ, ਜਦੋਂ ਸਤਿਗੁਰ ਦੇ ਚਰਨਾਂ ਚ ਆਉਣਾ। ਵੇਖੋ, ਨਾਮ ਸਿਮਰਨ ਦੀ ਦਾਤ ਮੰਗਦੇ ਹਾਂ ਆਪਾਂ, ਬੰਦਗੀ ਭਜਨ ਪ੍ਰਭੂ ਦੀ ਇਬਾਦਤ ਦੀ ਦਾਤ ਮੰਗਦੇ ਹਾਂ, ਪਰ ਸਾਧ ਸੰਗਤ ਸਿਮਰਨ ਬੜਾ ਮਹਾਨ ਹੈ, ਨਾਮ ਬੜਾ ਮਹਾਨ ਹੈ। ਨਾਨਕ ਕਹਿ ਕਰ ਕੇਵਲ ਨਾਮ, ਇੱਥੋਂ ਤੱਕ ਵੀ ਬਚਨ ਆਏ, ਇੱਥੋਂ ਤੱਕ ਬਾਣੀ ਚ ਬਚਨ ਆਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਾਰਿਆਂ ਨਾਲ ਉੱਚਾ ਹੈ ਪ੍ਰਭੂ ਦਾ ਸਿਮਰਨ। ਪਰ ਇਹ ਗੱਲ ਕਦੇ ਚੇਤਾ ਨਾ ਭੁੱਲੇ ਕਿ ਤੇਰਾ ਸਿਮਰਨ ਵਾਹਿਗੁਰੂ ਕੀਤਾ ਉਹਨਾਂ ਨੇ ਹੈ ਜਿਨ੍ਹਾਂ ਤੇ ਤੇਰੀ ਬਖਸ਼ਿਸ਼ ਹੈ। ਤੇਰੇ ਨਾਮ ਦੁਆਰਾ ਤੈਨੂੰ ਹਿਰਦੇ ਚ ਵਾਹਿਗੁਰੂ ਵਸਾਉਣਾ ਵਾ, ਪਰ ਤੂੰ ਹਿਰਦੇ ਉਹਨਾਂ ਦੇ ਚ ਵਸਿਆ ਜਿਨ੍ਹਾਂ ਨੂੰ ਗੁਰਪ੍ਰਸਾਦ ਮਿਲਿਆ। ਗੁਰਪ੍ਰਸਾਦ ਮੇਰੇ ਮਨ ਵਸਿਆ, ਜੋ ਮੰਗੋ ਸੋ ਪਾਵੋ ਨੇ। ਕਿਰਪਾ ਕਿੰਨੀ ਮਹਾਨ ਹੋ ਗਈ ਫਿਰ, ਆਪ ਜਪਾਏ ਜਪੈ ਸੋ ਨਾਮ, ਕਿਰਪਾ ਕਿੰਨੀ ਮਹਾਨ ਹੋ ਗਈ। ਆਪ ਗਵਾਏ ਸੋ ਹਰ ਗੁਣ ਗਾਓ, ਉਹਦੀ ਕਿਰਪਾ ਕਿਤਨੀ ਮਹਾਨ ਹੋ ਗਈ। ਤੁਮਰੀ ਕਿਰਪਾ ਤੇ ਜਪੀਐ ਨਾਉ, ਤੁਮਰੀ ਕਿਰਪਾ ਤੇ ਦਰਗਹਿ ਥਾਉ। ਇਸ ਲਈ ਪਹਿਲਾਂ ਕੀ ਸੀ? ਕੜਾਹ ਪ੍ਰਸਾਦ, ਫਿਰ ਗੁਰਪ੍ਰਸਾਦ, ਗੁਰੂ ਦੀ ਕਿਰਪਾ ਮੰਗਾ ਲਿਆ ਕੇ ਗੁਰੂ ਦੇ ਚਰਨਾਂ ਚ। ਆਪ ਹੈਰਾਨ ਹੋਵੋਗੇ, ਤੀਜਾ ਪ੍ਰਸਾਦ ਕਿਹੜਾ ਹੋਇਆ ਜੀ? ਕੜਾਹ ਪ੍ਰਸ਼ਾਦ ਹੋ ਗਿਆ, ਗੁਰਪ੍ਰਸਾਦ ਹੋ ਗਿਆ, ਹੋਰ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪਤਾ ਕੀ ਕਹਿੰਦੇ ਜੀ? ਤਾਉ ਪ੍ਰਸਾਦ, ਤੇਰੀ ਕਿਰਪਾ, ਤੇਰੀ ਬਖਸ਼ਿਸ਼ ਵਾਹਿਗੁਰੂ ਨੂੰ ਕਹਿੰਦੇ। ਜਾਪ ਸਾਹਿਬ ਪੜ੍ਹਦੇ ਹਾਂ ਆਪਾਂ, ਜਾਪ ਸਾਹਿਬ ਨੂੰ ਸ਼ੁਰੂ ਕਰੋ, ਪੜ੍ਹੋਗੇ ਨਾ ਉੱਥੇ ਸਭ ਤੋਂ ਪਹਿਲਾਂ ਬਚਨ ਵਰਤਣਗੇ ਤਾਉ ਪ੍ਰਸਾਦ। ਜਿਹੜਾ ਪਹਿਲਾ ਛੰਦ ਹੈ ਉਹਦੇ ਚ ਪਾਸਿਆਂ ਨੇ ਕਿਹਾ, ਛਪੈ ਛੰਦ ਤਾਉ ਪ੍ਰਸਾਦ, ਤੇਰੀ ਕਿਰਪਾ ਭਾਵ ਤੇਰੀ ਬਖਸ਼ਿਸ਼। ਕਲਗੀਧਰ ਪਿਤਾ ਨੇ ਉਸ ਪਰਮਾਤਮਾ ਕੋਲੋਂ ਬਖਸ਼ਿਸ਼ ਮੰਗਣ ਵਾਸਤੇ, ਰਹਿਮਤ ਮੰਗਣ ਵਾਸਤੇ ਵੇਖੋ ਕੀ ਕੁਝ ਕਿਹਾ। ਵੇਖੋ ਨਿਮਰਤਾ ਕਿੰਨੀ ਕਲਗੀਧਰ, ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਹੈ ਉਹ ਦਾਤਾ ਸਾਡਾ। ਪਰ ਜਦੋਂ ਰੱਬ ਦੀ ਬਾਤ ਛਿੜੀ, ਸਾਧ ਸੰਗਤ ਕਲਗੀਧਰ ਪਾਤਸ਼ਾਹ ਦੀ ਬਾਣੀ ਚ ਦਾਸ ਨੇ ਇੱਕ ਬਚਨ ਪੜ੍ਹਿਆ, ਮੇਰੇ ਦਸ਼ਮੇਸ਼ ਪਿਤਾ ਉੱਥੇ ਪਤਾ ਕੀ ਲਿਖਦੇ ਗੁਰੂ ਗੋਬਿੰਦ ਸਿੰਘ ਸਾਹਿਬ? ਕਹਿੰਦੇ, ਕਾਲ ਪੁਰਖ ਬਾਚ ਇਸ ਕੀਟ ਪ੍ਰਤੀ। ਆਪਣੇ ਆਪ ਨੂੰ ਕੀ ਆਖਿਆ? ਕੀਟ। ਕਾਲ ਪੁਰਖ ਬਾਚ, ਪਰਮਾਤਮਾ ਦੇ ਬਚਨ ਕਿਹਦੇ ਵਾਸਤੇ? ਇਸ ਕੀਟ ਪ੍ਰਤੀ। ਕਹਿੰਦੇ ਇਸ ਕੀੜੇ ਵਾਸਤੇ, ਇਸ ਕਿਰਮ ਵਾਸਤੇ। ਆਪਣੇ ਆਪ ਨੂੰ ਇੱਥੋਂ ਤੱਕ ਕਿਹਾ, ਕਿੰਨੀ ਨਿਮਰਤਾ ਹੋਏਗੀ ਦਸ਼ਮੇਸ਼ ਪਿਤਾ ਚ। ਤੀਸਰਾ ਬਚਨ ਕਰ ਰਿਹਾ ਸਾਂ, ਤਾਉ ਪ੍ਰਸਾਦ, ਤੇਰੀ ਕਿਰਪਾ।
ਵਾਹਿਗੁਰੂ ਨੂੰ ਕਹਿੰਦੇ ਨੇ। ਚੌਥਾ ਪਤਾ ਕਿਹੜਾ ਪ੍ਰਸਾਦ ਜੇ ਗੁਰੂ ਪਿਆਰਿਓ, ਇਨਹੀਂ ਕੇ ਪ੍ਰਸਾਦ, ਆਪਣੇ ਖਾਲਸੇ ਵੱਲ ਹੱਥ ਕੀਤਾ, ਆਪਣੇ ਸਿੱਖਾਂ ਵੱਲ ਹੱਥ ਕੀਤਾ ਕਲਗੀਧਰ ਦਾਤਾ। ਅਸੀਂ ਅੱਜ ਦਸ਼ਮੇਸ਼ ਪਿਤਾ ਜੀ ਨੂੰ ਕਹਿ ਰਹੇ ਦਾਤਾ, ਅਸੀਂ ਤੇਰੀ ਕਿਰਪਾ ਨਾਲ ਸਜੇ ਬੈਠੇ, ਖਾਲਸਾ ਤੇਰੀ ਕਿਰਪਾ ਨਾਲ ਸਜਿਆ ਬੈਠਾ, ਤੇ ਮੇਰਾ ਦਸ਼ਮੇਸ਼, ਮੇਰਾ ਕਲਗੀਆਂ ਵਾਲਾ, ਬਾਜਾਂ ਵਾਲਾ ਦਾਤਾ, ਸਰਬੰਸ ਦਾਨੀ ਖਾਲਸੇ ਵੱਲ ਹੱਥ ਕਰਕੇ ਕਹਿੰਦਾ, ਮੇਰਾ ਦਾਤਾ, ਜੁੱਧ ਜਿੱਤੇ ਇਨਹੀਂ ਕੇ ਪ੍ਰਸਾਦ, ਇਨਹੀਂ ਕੇ ਪ੍ਰਸਾਦ ਸੋ ਦਾਨ ਕਰੇ, ਅਗ ਆਓਗ ਟਰੇ ਇਨਹੀਂ ਕੇ ਪ੍ਰਸਾਦ, ਇਨਹੀਂ ਕੀ ਕਿਰਪਾ ਪੁਨ ਧਾਮ ਭਰੇ, ਇਨਹੀਂ ਕੇ ਪ੍ਰਸਾਦ ਸੋ ਵਿਦਿਆ ਲਈ, ਇਨਹੀਂ ਕੀ ਕਿਰਪਾ ਸਭ ਸ਼ਤਰੂ ਮਰੇ, ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਕਹਿਣ ਲੱਗੇ ਮੇਰੇ ਵਰਗੇ ਕਰੋੜਾਂ ਗਰੀਬ ਇਸ ਦੁਨੀਆਂ ਵਿੱਚ ਤੁਰੇ ਫਿਰਦੇ, ਮੈਂ ਤਾਂ ਖਾਲਸੇ ਗੁਰੂ ਕੇ ਸਿੱਖਾਂ ਦੀ ਕਿਰਪਾ ਨਾਲ ਸਜਿਆ ਬੈਠਾ ਹਾਂ। ਅੱਜ ਤੱਕ ਦੁਨੀਆਂ ਭਰ ਵਿੱਚ ਵੱਖ ਵੱਖ ਮਤਾਂ ਮਜ਼ਹਬਾਂ ਚ ਕਿੰਨੇ ਗੁਰੂ ਪੀਰ ਰਹਿਬਰ ਦੇਵੀਆਂ ਦੇਵਤੇ ਪੈਗੰਬਰ ਆਏ, ਕਿਸੇ ਨੇ ਆਪਣੇ ਸੇਵਕਾਂ ਵੱਲ ਹੱਥ ਕਰਕੇ ਆਖਿਆ ਇਨਹੀਂ ਕੀ ਕਿਰਪਾ ਕੇ ਸਜੇ ਹਮ, ਇਹਨਾਂ ਦੀ ਕਿਰਪਾ ਨਾਲ ਮੈਂ ਸਜਿਆ ਬੈਠਾ। ਏਡਾ ਵੱਡਾ ਮਾਣ, ਏਡਾ ਵੱਡਾ ਸਤਿਕਾਰ ਮੇਰੇ ਦਾਤੇ ਨੇ ਆਪਣੇ ਖਾਲਸੇ, ਆਪਣੇ ਸਿੱਖਾਂ ਦੀ ਝੋਲੀ ਚ ਪਾਇਆ। ਆਪਾਂ ਫਿਰ ਐਸੇ ਗੁਰੂ ਨਾਲ ਪਿਆਰ ਨਾ ਕਰੀਏ, ਐਸੇ ਗੁਰੂ ਦਾ ਦਰ ਛੱਡ ਕੇ ਆਪਾਂ ਥਾਂ ਥਾਂ ਭਟਕਦੇ ਫਿਰੀਏ, ਜਿਸ ਗੁਰੂ ਨੇ ਸਾਡੇ ਲਈ ਸਾਰੇ ਦਾ ਸਾਰਾ ਸਰਬੰਸ ਲਟਾ ਕੇ, ਸਭ ਸ਼ੈਨ ਸ਼ਾਹੀ ਤਿਆਗ ਕੇ, ਮਾਛੀਵਾੜੇ ਦੇ ਜੰਗਲਾਂ ਵਿੱਚ ਪਾਟਾ ਚੋਲਾ, ਨੰਗੇ ਚਰਨੀ, ਖੂਨ ਸਿੰਮਦਾ ਚਰਨਾਂ ਚੋਂ, ਮਾਛੀਵਾੜੇ ਦੇ ਜੰਗਲਾਂ ਵਿੱਚ ਘਾਹ ਦੇ ਉੱਤੇ ਪਿੰਡ ਦਾ ਸਰਾਣਾ ਲੈ ਕੇ ਲੰਮਾ ਪਿਆ, ਤੇ ਗਾਉਂਦਾ ਕੀ ਹੈ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਉਸ ਸਤਿਗੁਰੂ ਦਾਤੇ ਨੇ ਇੰਨੀਆਂ ਕੁਰਬਾਨੀਆਂ ਕਰਕੇ, ਇੰਨੇ ਦੁੱਖ ਤਸੀਹੇ ਝੱਲ ਕੇ, ਸਰਬੰਸ ਲਟਾ ਕੇ, ਫਿਰ ਤੁਹਾਡੇ ਵੱਲ ਹੱਥ ਕਰਕੇ ਦਾਤਾ ਬੋਲਦਾ, ਜੁੱਧ ਜਿੱਤੇ ਇਨਹੀਂ ਕੇ ਪ੍ਰਸਾਦ, ਇਨਹੀਂ ਕੇ ਪ੍ਰਸਾਦ, ਕਿਧਰੇ ਤਾਉ ਪ੍ਰਸਾਦ, ਗੁਰ ਪ੍ਰਸਾਦ, ਕੜਾ ਪ੍ਰਸਾਦ। ਗੁਰੂ ਦੇ ਚਰਨਾਂ ਚ ਜਦੋਂ ਆਉਣਾ, ਝੋਲੀ ਅੱਡਿਆ ਕਰ ਤੇ ਮੰਗਿਆ ਕਰ ਗੁਰ ਪ੍ਰਸਾਦ, ਕਰ ਕਿਰਪਾ ਦਾਤਾ, ਮਿਹਰ ਦੀ ਨਜ਼ਰ ਫੇਰ ਮੇਰੇ ਤੇ ਗੁਰੂ ਨਾਨਕ ਦਾਤਿਆ, ਧੰਨ ਗੁਰੂ ਕਲਗੀਧਰ ਦਾਤਾ, ਮੇਰੇ ਤੇ ਬਖਸ਼ਿਸ਼ ਕਰ। ਸੱਚੇ ਪਿਤਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਸ਼ਹਿਨਸ਼ਾਹ ਜੀ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਮੇਰੇ ਸ਼ਹਿਨਸ਼ਾਹ, ਮੇਰੇ ਤੇ ਰਹਿਮਤ ਦੀ ਨਜ਼ਰ ਫੇਰ, ਮੇਰੀ ਝੋਲੀ ਵਿੱਚ ਗੁਰ ਪ੍ਰਸਾਦ ਪਾ, ਤਾਂ ਕਿ ਮੈਂ ਉਸ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਜੀਵਨ ਦੀ ਬਾਜੀ ਜਿੱਤ ਲਵਾਂ। ਦਾਸ ਨੇ ਇਸ ਲਈ ਇਹ ਬੇਨਤੀ ਵਿਸਥਾਰ ਵਿੱਚ ਕੀਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ, ਅੱਜ ਪੂਰਾ ਗੁਰ ਪ੍ਰਸਾਦ ਕੇਵਲ ਕਾਖੀ ਹੈ, ਪਰਮਾਤਮਾ ਨੂੰ ਪਾਉਣ ਦਾ ਤਰੀਕਾ, ਪੂਰਨ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰ ਪ੍ਰਸਾਦ ਪ੍ਰਾਪਤ ਕਰ ਲਈਏ, ਗੁਰੂ ਦੀ ਬਖਸ਼ਿਸ਼ ਦੀ ਨਦਰ ਸਾਡੇ ਤੇ ਪੈ ਜਾਏ, ਨਾਨਕ ਨਦਰੀ ਨਦਰ ਨਿਹਾਲ ਹੋ ਜਾਈਦਾ, ਰੱਬ ਪ੍ਰਾਪਤ ਕਰ ਲਈਦਾ ਹੈ।